ਕਰਦੇ ਹੋ ਕਿਹੜੀਆਂ, ਕੋਈ ਸ਼ਰਮ ਕਰੋ।
ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦਿ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆ ਸੱਚ ਜੁਗਾਦ ਸੱਚ
ਕੋ ਚਾਰ ਕਮਨ ਸ੍ਰਿਸ਼ਟੀ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ।
ਕਮਨ ਰਿਸ਼ਟ ਕੋ ਪੁਸ਼ਟ ਹੈ, ਕਮਨ ਰਿਸ਼ਟ
ਕੋ ਪੁਸ਼ਟ ਹੈ,
ਕੋ ਪੁਸ਼ਟ ਹੈ। ਰਿਸ਼ਟ ਕੌਣ ਹੈ, ਪੁਸ਼ਟ ਕੌਣ ਹੈ, ਰਿਸ਼ਟ ਮਤਲਬ ਰੱਜਿਆ ਹੋਇਆ ਕੌਣ ਹੈ, ਜਿਹਨੂੰ ਅਸੀਂ ਕਹਿ ਦਈਏ ਰੱਜਿਆ ਹੋਇਆ। ਹਾਂ, ਸੰਸਾਰ ਚ ਰੱਜਿਆ ਹੋਇਆ ਕਹਿੰਦੇ ਨੇ ਮਾਇਆਧਾਰੀ ਨੂੰ, ਵੀ ਉਹ ਤਾਂ ਵੀ ਰੱਜਿਆ ਹੋਇਆ, ਬਹੁਤੀ ਮਾਇਆ ਉਹਦੇ ਕੋਲ, ਕੋਈ ਘਾਟਾ ਨਹੀਂ ਹੈ। ਭਗਤੀ ਦੀ ਦੁਨੀਆ ਦੇ ਵਿੱਚ ਇਹ ਤਾਂ ਉਹਦੇ ਸੰਸਾਰੀਆਂ ਦੀ ਗੱਲ, ਭਗਤਾਂ ਦੀ ਦੁਨੀਆ ਵਿੱਚ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਰਜਿਆ ਹੋਇਆ ਉਹ ਹੈ ਜਿਹਨੂੰ ਮਾਇਆ ਦੀ ਭੁੱਖ ਹੈ ਨਹੀਂ, ਬਹੁਤੀ ਮਾਇਆ ਵਾਲਾ ਨਹੀਂ ਰਜਿਆ ਹੁੰਦਾ। ਬਹੁਤੀ ਮਾਇਆ ਵਾਲਾ ਅੰਦਰ ਬਹੁਤੀ ਭੁੱਖ ਹੁੰਦੀ ਹੈ, ਜਿੰਨਾ ਬੜਾ ਹੋ ਜਾਂਦਾ ਬੱਚਾ ਉਹਨੀ ਉਹਦੀ ਖੁਰਾਕ ਵੱਧ ਜਾਂਦੀ ਹੈ। ਛੋਟੇ ਦੀ ਖੁਰਾਕ ਥੋੜੀ ਹੁੰਦੀ ਹੈ, ਵੱਡਾ ਵੱਧ ਜਾਂਦਾ। ਜਿਵੇਂ ਆਦਮੀ ਵੱਧ ਜਾਂਦਾ ਉਹਦੀਆਂ ਲੋੜਾਂ ਵੱਧ ਜਾਂਦੀਆਂ, ਮਾਇਆ ਵੀ ਜ਼ਿਆਦਾ ਚਾਹੀਦੀ ਉਹਨੂੰ। ਇਸ ਕਰਕੇ ਰਜਦਾ ਨਹੀਂ, ਮਾਇਆ ਨਾ ਕੋਈ ਰਜ ਜਿਵੇਂ ਹੋ ਹੀ ਨਹੀਂ ਸਕਦਾ। ਕਮਨ ਰਿਸ਼ਟ ਕੋ ਪੁਸ਼ਟ ਹੈ, ਇਸੇ ਕਰਕੇ ਕਿ ਸੰਸਾਰੀ ਦ੍ਰਿਸ਼ਟੀਕੋਣ ਤੋਂ ਜਵਾਬ ਹੋਰ ਹੋਣਗੇ, ਸਵਾਲ ਤਾਂ ਕੋਈ ਵੀ ਔਖਾ ਨਹੀਂ। ਪਰ ਦ੍ਰਿਸ਼ਟੀਕੋਣ ਸੰਸਾਰੀ ਹੈ ਲੋਕਾਂ ਦਾ ਅਤੇ ਨਿਰਾਕਾਰੀ ਹੈ ਦ੍ਰਿਸ਼ਟੀਕੋਣ, ਦੋਹਾਂ ਦੇ ਵਿੱਚ ਫਰਕ ਦੀ ਗੱਲ ਹੈ। ਗੁਰਮਤਿ ਦ੍ਰਿਸ਼ਟੀ ਕੋ ਰਜਿਆ ਕੌਣ, ਜਿਹੜਾ ਆਨੰਦ ਹੈ ਪੱਲੇ ਤੇ ਲਾਉਣ ਨਹੀਂ ਜਾਏ, ਪੱਲੇ ਉਹਦੇ ਮਾਇਆ ਸੰਸਾਰ ਦੀ ਨਹੀਂ ਰੌਲਾ, ਭੁੱਖ ਨਹੀਂ ਹੈ ਅੰਦਰ। ਜੇ ਮਾਇਆ ਦੀ ਭੁੱਖ ਨਹੀਂ ਨਾ ਹੈ, ਭੁੱਖ ਤਾਂ ਹੈ ਨੀ, ਲੋੜ ਵੀ ਹੈ ਨੀ ਮਾਇਆ ਦੀ, ਭੁੱਖ ਤਾਂ ਇੱਕ ਪਾਸੇ ਨਹੀਂ, ਲੋੜ ਵੀ ਹੈ ਨੀ। ਲੋੜ ਵੀ ਸੰਤੋਖ ਹੈ, ਲੋੜ ਲੱਗਦੀ ਹੈ ਮਰਦਾਨੇ ਨੂੰ, ਭੁੱਖ ਲੱਗਦੀ ਹੈ, ਲੋੜ ਲੱਗਦੀ ਹੈ, ਲੋੜ ਹੀ ਹੁੰਦੀ ਸੀ ਭੁੱਖੋ ਜਿਹਨੂੰ ਆਪਾਂ ਕਹਿੰਦੇ ਨਾਨਕ, ਉਹ ਵੀ ਨਹੀਂ ਲੱਗਦੀ, ਉਹ ਵੀ ਬਰਦਾਸ਼ਤ ਕਰਦਾ। ਕੋਈ ਲਾਇਆ ਆਇਆ ਆ ਗਈ ਤਾਂ ਸ਼ਕਲੀ ਨਹੀਂ ਲੱਗਦੀ, ਲੋੜ ਤੇ ਵੀ ਕਾਬੂ ਹੈ, ਭੁੱਖ ਤਾਂ ਇੱਕ ਪਾਸੇ ਨਹੀਂ, ਲੋੜ ਤੇ ਵੀ ਕਾਬੂ ਹੈ। ਜਾਂ ਲੋੜ ਤੇ ਕਾਬੂ ਹੈ ਫਿਰ ਸੰਤੋਖ ਹੈ, ਜਾਂ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੈ, ਜਾਂ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੈ ਸਿਰਫ, ਜਾਂ ਲੋੜ ਤੇ ਵੀ ਕਾਬੂ ਹੈ ਫਿਰ ਸਤ ਸੰਤੋਖ। ਸੰਤੋਖ ਔਰ ਸਤ ਸੰਤੋਖ ਦੇ ਵਿੱਚ ਫਰਕ ਹੈ। ਲੋੜ ਵੀ ਹੈ, ਕੋਈ ਗੱਲ ਨੀ, ਦਰਖਤ ਨੇ ਖੜੇ ਨੇ, ਲੋੜ ਹੁੰਦੀ ਹੈ, ਪੱਤੇ ਮੁਰਝਾ ਜਾਂਦੇ ਨੇ ਫਸਲਾਂ ਦੇ, ਕਾਬੂ ਹੈ, ਖੜੇ ਨੇ, ਦਊਗਾ ਆਪੇ ਦਊਗਾ, ਸੁਕਾ ਦੇਵੇ ਜਾਂ ਵੀ ਪਾ ਦੇਵੇ, ਲੋੜ ਤੇ ਵੀ ਕਾਬੂ ਹੈ।
ਕਮਨ ਰਿਸ਼ਟ ਕੋ ਪੁਸ਼ਟ ਹੈ,
ਇਸ ਕਰਕੇ ਕਿਹਾ ਰੁੱਖਾਂ ਦੀ ਜਰਾਂਦ, ਖੜੇ ਨੇ ਰੁੱਖ, ਸੁੱਕ ਜਾਣ ਚਾਹੇ ਉਡੋ ਉਡੇ, ਉਹ ਨਹੀਂ ਜਾ ਸਕਦੇ ਕਿੱਥੇ। ਜਿਹੜਾ ਸਤ ਸੰਤੋਖ ਦੇ ਦਾਲਮਨ ਐ ਵੱਜਾ ਹੁੰਦਾ ਜਿਵੇਂ ਰੁੱਖ ਵੱਜਾ ਹੁੰਦਾ ਜ਼ਮੀਨ ਨਾਲ, ਮਨ ਏਦਾਂ ਵੱਜਾ ਹੁੰਦਾ ਜਿਵੇਂ ਰੁੱਖ ਜ਼ਮੀਨ ਨਾਲ ਵੱਜਾ ਹੁੰਦਾ, ਹਿੱਲੇ ਨਹੀਂ ਸਕਦਾ। ਗਿਆਨ ਕਾ ਵੱਧਾ
ਕਾਮਨ ਰਿਸ਼ਟ ਕੋ ਪੁਸ਼ਟ ਹੈ ਕਹਾਂ ਸ੍ਰਿਸ਼ਟੀ ਕੋ ਚਾਰ,
ਕਹਾਂ ਸ੍ਰਿਸ਼ਟੀ ਕੋ ਚਾਰ। ਸ੍ਰਿਸ਼ਟੀ ਦਾ ਜਿਹੜਾ ਹੈ, ਸ੍ਰਿਸ਼ਟੀ ਦੇ ਵਿਚ ਆਚਰਣ ਕੀ ਹੋਣਾ ਚਾਹੀਦਾ ਸਾਡਾ, ਜਿਹੜਾ ਸ੍ਰਿਸ਼ਟੀ ਵਿੱਚ ਆ ਕੇ ਕਰਨਾ ਕੀ ਹੈ, ਅਸੀਂ ਜਿਹੜੇ ਸਾਡਾ ਸ੍ਰਿਸ਼ਟੀ ਚ ਕੀ ਕਰਨਾ ਹੈ, ਆਚਾਰ ਕੀ ਹੈ, ਆਚਰਣ ਕੀ ਹੋਣਾ ਚਾਹੀਦਾ। ਚਾਰ ਦਾ ਉਤਰ ਆਚਰਣ ਹੁੰਦਾ ਸਾਡਾ, ਕੀ ਕਰਨਾ ਅਸੀਂ ਸ੍ਰਿਸ਼ਟੀ ਚ ਆ ਕੇ, ਸਮਝੇ ਨੀ, ਕੀ ਕੰਮ ਹੈ ਸਾਡਾ ਸ੍ਰਿਸ਼ਟੀ ਆਉਣ ਦੇ, ਕੀ ਕਾਰਨ ਹੈ ਸਾਡਾ। ਜਿਵੇਂ ਹੈ ਨਾ ਪੁਰਾਣੀ ਤੋਂ ਆਇਆ ਲਾਹ ਲੈਣ, ਜਵਾਬ ਹੈ ਇਸ ਗੱਲ ਦਾ, ਲਾਹ ਨਹੀਂ ਲੈ ਨਹੀਂ ਲੈ ਰਿਹਾ, ਲੱਗਿਆ ਕਿ ਤੂੰ ਕੁਫਕੜੇ ਕੁਫਰ ਦੇ ਝੂਠੇ ਕੰਮਾਂ ਚ ਲੱਗਿਆ ਹੈ। ਕੁਫਕੜੇ ਹੁੰਦਾ ਝੂਠੇ ਕੰਮਾਂ ਚ, ਕੁਫਰ ਹੁੰਦਾ ਝੂਠ, ਕੁਫਕੜੇ ਫਜ਼ੂਲ ਕੰਮਾਂ ਚ ਲੱਗਿਆ ਹੈ ਜਿਹੜੇ ਤੇਰੇ ਕਿਸੇ ਕੰਮ ਨਹੀਂ, ਝੂਠੀ ਮਾਇਆ ਪਿੱਛੇ ਲੱਗਿਆ ਹੈ। ਸਭ ਮੁਕਦੀ ਚੱਲੀ ਰਹਿਣ, ਜ਼ਿੰਦਗੀ ਚੱਲੀ ਜਾ ਰਹੀ ਹੈ, ਇਹ ਦੱਸਿਆ ਸ੍ਰਿਸ਼ਟੀ ਕੀ ਕਰਨਾ ਹੈ, ਇਹਦਾ ਜਵਾਬ ਹੈ ਉੱਥੇ। ਇਵੇਂ ਸਾਰੇ ਜਵਾਬ ਹੈਗੇ ਸਾਡੇ ਕੋਲ, ਪਰ ਜਿਹਨੇ ਸਮਝੀ ਹੋਈ ਹੈ ਬਾਣੀ ਉਹ ਜਵਾਬ ਦੇ ਦੂ, ਨਹੀਂ ਤਾਂ ਨਹੀਂ ਦਿੰਦਾ।
ਕਾਮਨ ਸ੍ਰਿਸ਼ਟੀ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ,
ਕਾਮਨ ਤ੍ਰਿਸ਼ਟ ਕੋ,
ਕਾਮਨ ਸ੍ਰਿਸ਼ਟੀ ਕੋ ਭ੍ਰਿਸ਼ਟ ਹੈ,
ਸ੍ਰਿਸ਼ਟੀ ਕੋ ਭ੍ਰਿਸ਼ਟ ਹੈ, ਅੱਛਾ,
ਕਹੋ ਸਕਲ ਵਿਸਥਾਰ।
ਸ੍ਰਿਸ਼ਟੀ ਦੇ ਵਿੱਚ ਭ੍ਰਿਸ਼ਟ ਕੌਣ ਹੈ, ਸ੍ਰਿਸ਼ਟੀ ਨੂੰ ਭ੍ਰਿਸ਼ਟ ਕਰਨ ਵਾਲਾ ਜਿਹੜੇ ਨੇ ਨਾ, ਸ੍ਰਿਸ਼ਟੀ ਕੋ ਭ੍ਰਿਸ਼ਟ ਕਰਨ ਵਾਲੇ ਕੌਣ ਨੇ, ਸ੍ਰਿਸ਼ਟੀ ਭ੍ਰਿਸ਼ਟ ਕਿਉਂ ਹੋ ਜਾਂਦੀ ਹੈ,
ਕਹੋ ਸਕਲ ਵਿਸਥਾਰ।
ਸ੍ਰਿਸ਼ਟੀ ਭ੍ਰਿਸ਼ਟ ਹੋ ਜਾਂਦੀ ਹੈ ਨਾ, ਭ੍ਰਿਸ਼ਟ ਰਾਜਾ ਹੋਵੇ ਤਾਂ ਪ੍ਰਜਾ ਭ੍ਰਿਸ਼ਟ ਹੋ ਜਾਂਦੀ ਹੈ, ਯਥਾ ਪ੍ਰਜਾ ਰਾਜਾ ਤਥਾ ਪ੍ਰਜਾ। ਕਹੋ ਸਕਲ ਵਿਸਥਾਰ, ਸਾਰਾ ਵਿਸਥਾਰ ਵਾਲੇ ਗੱਲ ਦੱਸੋ, ਮੈਨੂੰ ਸਮਝਾਓ
ਦੋਹਰਾ। ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ,
ਕਹਾ ਭਰਮ ਕੋ ਕਰਮ ਹੈ
ਕਹਾ ਭਰਮ ਕੋ ਨਾਸ,
ਉਹ ਕਿਹੜਾ ਕੰਮ ਹੈ ਜਿਹਦੇ ਨਾਲ ਭਰਮ ਵੱਧਦਾ, ਐਸੇ ਕਰਮ ਕੈਸੇ ਕਿਹੜੇ ਨੇ ਜਿਹਨਾਂ ਦਾ ਭਰਮ ਵੱਧਦਾ, ਕਹਾ ਭਰਮ ਕੋ ਨਾਸ, ਔਰ ਭਰਮ ਦਾ ਨਾਸ ਫਿਰ ਕਿੱਥੇ ਜਾ ਕੇ ਹੁੰਦਾ। ਜੇ ਹਰ ਕੰਮ ਕਰਨ ਨਾਲ ਭਰਮ, ਦੇਖੋ ਕਰਮ ਕੋ ਭਰਮ ਹੈ,
ਕਹਾ ਕਰਮ ਕੋ ਭਰਮ ਹੈ,
ਕਰਮ ਦੇ ਨਾਲ ਭਰਮ ਲੱਗਿਆ ਹੋਇਆ, ਕਰਮ ਭਰਮ ਤੋਂ ਹੀ ਪੈਦਾ ਹੁੰਦਾ। ਕਰਮ ਕੀ ਹੈ, ਕਰਮ ਖਿਆਲ ਹੈ ਨਾ, ਖਿਆਲ ਹੈ ਕਰਮ, ਆਹ ਐਂ ਕਰ ਲਈਏ ਐਂ ਹੋਜੂ, ਕਹਾ ਭਰਮ ਕੋ ਨਾਸ, ਔਰ ਭਰਮ ਦਾ ਨਾਸ ਕਿੱਥੇ ਜਾ ਕੇ ਹੁੰਦਾ, ਭਰਮ ਦਾ ਨਾਸ ਕਿਵੇਂ ਹੁੰਦਾ, ਭਰਮ ਕਿਵੇਂ ਭਰਮ ਪੈਦਾ ਹੁੰਦਾ, ਕਿਵੇਂ ਭਰਮ ਦਾ ਨਾਸ ਹੁੰਦਾ, ਮਤਲਬ ਇਹ ਹੈ।
ਕਹਾ ਚਿੱਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ਼,
ਚਿੱਤਨ ਕੀ ਚੇਸ਼ਟਾ, ਚਿੱਤਾਂ ਦੇ ਵਿੱਚ ਚੇਸ਼ਟਾ ਜਿਹੜੀ ਪੈਦਾ ਹੁੰਦੀ ਹੈ, ਚਿੱਤਾਂ ਦੇ ਵਿੱਚ ਜਿਹੜਾ ਮਾਇਆ ਦੇ ਰਸਾ ਕੋਸਾਂ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ, ਚੇਸ਼ਟਾ ਇੱਛਾ ਹੀ ਆ। ਚਿੱਤਾਂ ਦੀ ਇੱਛਾ ਕੀ ਚੀਜ਼ ਹੈ, ਕੀ ਚੀਜ਼ ਹੈ ਇੱਛਾ ਹੈ, ਚਿੱਤਨ ਕੀ ਚੇਸ਼ਟਾ ਕੀ ਹੈ,
ਕਹਾ ਅਚੇਤ ਪ੍ਰਕਾਸ਼,
ਔਰ ਕਿੱਥੇ ਜਾ ਕੇ ਅਚੇਤ ਹੋ ਜਾਂਦਾ, ਪ੍ਰਕਾਸ਼ ਰਹਿ ਜਾਂਦਾ, ਜਾਂ ਅਚੇਤ ਹੈ ਫਿਰ ਪ੍ਰਕਾਸ਼ ਰਹਿ ਜਾਂਦਾ। ਅਚੇਤ ਪ੍ਰਕਾਸ਼ ਕੀ ਹੈ, ਸੁਰਨ ਸਮਾਧ, ਅਚੇਤ ਪ੍ਰਕਾਸ਼ ਹੈ ਸੁਰਨ ਸਮਾਧ, ਅਚੇਤ ਪ੍ਰਕਾਸ਼ ਜਦੋਂ ਨਿਊਟਰਲ ਹੋ ਜਾਂਦਾ ਗੇਰ ਇਹਦਾ, ਮਨ ਮਰ ਜਾਂਦਾ ਹੈ ਕਹਿ ਲੋ, ਉਹ ਅਚੇਤ ਪ੍ਰਕਾਸ਼ ਹੈ, ਚੇਤ ਦਾ ਕੁਛ ਨਹੀਂ ਫਿਰ, ਚੇਤ ਦਾ ਨਹੀਂ ਕੁਛ ਵੀ, ਸਟਿਲ ਹੈ, ਖੜਾ ਹੈ, ਫਿਰ ਪਹੁੰਚ ਗਿਆ ਖੜਾ ਹੈ ਉੱਥੇ, ਜਿੱਥੇ ਜਾ ਕੇ ਸਮੁੰਦਰ ਚ ਪਾਣੀ ਮਿਲ ਜਾਂਦਾ ਨਾ ਦਰਿਆ, ਉੱਥੇ ਦਰਿਆ ਫਿਰ ਚੱਲਦਾ ਨਹੀਂ ਹੁੰਦਾ, ਚੱਲਦਾ ਉੱਥੇ ਤੱਕ ਹੈ ਜਿੱਥੇ ਤੱਕ ਉਹ ਮਤਲਬ ਹੈ ਉਹਦੇ ਚ ਕਮੀ ਹੈ, ਉਹ ਉੱਚਾ ਤੇ ਦੂਜਾ ਪਾਣੀ ਦੀ ਜਿੰਨਾ ਚਿਰ ਹੰਕਾਰ ਬਾਕੀ ਬਚਿਆ ਹੋਇਆ ਉਹਨਾਂ ਚਿਰ ਚੱਲਦਾ ਮਨ ਜਾਂ ਹੰਕਾਰ ਨਹੀਂ ਰਹਿੰਦਾ ਨਾ ਬਰਾਬਰ ਹੋ ਜਾਂਦਾ ਫਿਰ ਨਹੀਂ ਚੱਲਦਾ ਸਮੁੰਦਰ ਨੀਵਾਂ ਹੁੰਦਾ ਦਰਿਆ ਤਾਂ ਚੱਲਦਾ ਪਾਣੀ ਤਾਂ ਵਗਦਾ ਆਪਣੇ ਮੂਲ ਨਾਲ ਮਨ ਉੱਚਾ ਹੁੰਦਾ ਤਾਂ ਚੱਲਦਾ ਜਦ ਮੂਲ ਦੇ ਸਭ ਬਰਾਬਰ ਆ ਜਾਂਦਾ ਨਾ ਸਭ ਆ ਜਾਂਦਾ ਸਭ ਬਰਾਬਰ ਨੂੰ ਕਹਿੰਦੇ ਸਭ ਸਮਝ ਗਿਆ ਹੁਣ ਕੀ ਹੁੰਦਾ ਬਰਾਬਰ ਹੁੰਦਾ ਜਦ ਦੋਵੇਂ ਲੈਵਲ ਬਰਾਬਰ ਹੋ ਗਏ ਪਾਣੀ ਦੇ ਫਿਰ ਪਾਣੀ ਰੁਕ ਜਾਂਦਾ ਜਿੰਨਾ ਚਿਰ ਮਨ ਉੱਚਾ ਹੈ ਦਿਮਾਗ ਚ ਹੈ ਉਹਨਾਂ ਚਿਰ ਰੁਕ ਨਹੀਂ ਸਕਦਾ ਉੱਚਾ ਨਾ ਹਾਰਟ ਥੱਲੇ ਨੀਵੇਂ ਵਜਾ ਕੇ ਹਾਰਟ ਚ ਰੁਕ ਜਾਂਦਾ ਜਾਂ ਸਮਾ ਜਾਂਦਾ ਫਿਰ ਨੀਂਦ ਆ ਜਾਂਦੀ ਫਿਰ ਸੌਂ ਜਾਂਦੇ ਆਪਾਂ ਉਦੋਂ ਅਚੇਤ ਅਵਸਥਾ ਅਚੇਤ
ਅਚੇਤ ਪ੍ਰਕਾਸ਼
ਹਾਂ ਅਚੇਤ ਪ੍ਰਕਾਸ਼ ਉਦੋਂ ਜਾਂ ਸੌਂ ਜਾਂਦੇ ਹਾਂ ਪਰ ਹੁਣ ਜਿਹੜਾ ਅਚੇਤ ਪ੍ਰਕਾਸ਼ ਹੈ ਹੁਣ ਉਹਦਾ ਸਾਨੂੰ ਗਿਆਨ ਨਹੀਂ ਜਾਂ ਜਾਗ ਪੈਣਾ ਫਿਰ ਉਹ ਅਚੇਤ ਪ੍ਰਕਾਸ਼ ਦਾ ਗਿਆਨ ਹੁੰਦਾ ਅਚੇਤ ਪ੍ਰਕਾਸ਼ ਤਾਂ ਹੁਣ ਵੀ ਹੁੰਦਾ ਹੁਣ ਅਗਿਆਨਤਾ ਚ ਹੁੰਦਾ ਸਾਨੂੰ ਦੀਦਾ ਨੀ ਮਹਿਸੂਸ ਨੀ ਫਿਰ ਦੀਦਾ ਹੁੰਦਾ
ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ
ਨੇਮ ਕਿਹਨੂੰ ਕਹਿੰਦੇ ਨੇ ਸੰਜਮ ਕੀ ਹੁੰਦਾ ਕਹਾ ਨੇਮ ਕੀ ਹੁੰਦਾ ਨੇਮ ਸੰਜਮ ਕੀ ਚੀਜ਼ ਹੈ ਸੰਜਮ ਨੇਮ ਸੁਣੇ ਹੋਏ ਨੇ ਕੀ ਹੁੰਦਾ ਇਹ ਸਵਾਲ ਇਹ ਜੇ ਇਹ ਨਾ ਸਮਝੀਏ ਕੀ ਹੈ ਫਿਰ ਅਰਥ ਕੀ ਹੋਏ ਬਸ ਇਹੀ ਨੇਮ ਸੰਜਮ ਲਫ਼ਜ਼ ਉਹਦੇ ਉਹੋ ਜਿਹੇ ਰੱਖ ਕੇ ਟੀਕੇ ਕਰਕੇ ਪੈਣੇ ਵਾਲਿਆਂ ਦੇ ਪੱਲੇ ਫਿਰ ਕੀ ਪੈਣ ਨੇਮ ਦਾ ਹੀ ਨਹੀਂ ਪਤਾ ਨੇਮ ਹੁੰਦਾ ਕੀ ਹੈ ਧਰਮ ਦਾ ਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ ਨਾਮ ਦਾ ਹੀ ਨਹੀਂ ਪਤਾ ਨਾਮ ਹੁੰਦਾ ਕੀ ਹੈ ਤਪ ਦਾ ਹੀ ਨਹੀਂ ਪਤਾ ਤਪ ਹੁੰਦਾ ਕੀ ਹੈ ਜਪ ਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ ਤੇ ਮੈਂ ਸਮਝ ਗਿਆ ਕੁਛ ਵੀ ਨਹੀਂ ਇਹ ਤਾਂ ਹੈ ਸਵਾਲ
ਕਹਾ ਗਿਆਨ ਅਗਿਆਨ
ਕਹਾ ਗਿਆਨ ਅਗਿਆਨ ਗਿਆਨ ਔਰ ਅਗਿਆਨ ਦਾ ਨਹੀਂ ਪਤਾ ਕੀ ਹੁੰਦਾ ਕਿੱਥੇ ਗਿਆਨ ਹੈ ਕਿੱਥੇ ਅਗਿਆਨ ਹੈ ਇਹਨਾਂ ਸਾਰੇ ਸਵਾਲਾਂ ਦਾ ਜਿੰਨਾ ਚਿਰ ਕਲੀਅਰ ਜਵਾਬ ਨਹੀਂ ਨਾ ਹੈ ਕਿਸੇ ਕੋਲ ਉਹਨਾਂ ਚ ਸਿੱਖੀ ਦਾ ਮਾਰਗ ਹੈ ਜਿਹਨੂੰ ਪਤਾ ਕੀ ਹੈ ਸਿੱਖੀ ਦੇ ਮਾਰਗ ਦਾ ਗਿਆਨ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਸਿੱਖੀ ਦਾ ਮਾਰਗ ਮਾਰਗ ਦੀ ਡਿਮਾਰਕੇਸ਼ਨ ਹੋ ਗਈ ਫਿਰ ਚੱਲਣਾ ਅਜੇ ਤਾਂ ਮਾਰਗ ਦੀ ਡਿਮਾਰਕੇਸ਼ਨ ਹੀ ਨਹੀਂ ਹੈ ਕਿਸੇ ਕੋਲ ਰੌਲਾ ਪਾਈ ਜਾਂਦੇ ਨੇ ਸਿੱਖੀ ਦਾ ਜਿਹਨੂੰ ਇਹ ਸਾਰੇ ਸਵਾਲਾਂ ਦਾ ਜਵਾਬ ਆਉਂਦਾ ਸਿਰਫ ਤੁਰਨ ਦੇ ਕਾਬਲ ਹੈ ਸਿੱਖੀ ਦੇ ਉਹ ਲਾਈਨ ਨਹੀਂ ਕੱਟੂਗਾ ਲਾਈਨ ਦੇ ਵਿੱਚ ਰਹੂ ਰਾਹ ਨਹੀਂ ਭੁੱਲੂ ਸਿਰਫ ਉਹ ਰਾਹ ਨਹੀਂ ਭੁੱਲੂ ਹੋਰ ਕੁਛ ਨਹੀਂ ਰਾਹ ਨਹੀਂ ਭੁੱਲ ਸਕਦਾ ਹੁਣ ਸਿੱਧਾ ਰਸਤੇ ਤੁਰੂਗਾ ਰਸਤੇ ਦਾ ਉਹਨੂੰ ਪਤਾ ਲੱਗ ਗਿਆ ਮੈਂ ਰਸਤੇ ਦਾ ਹੀ ਪਤਾ ਲੱਗਿਆ ਉਹਨੂੰ ਗਿਆਨੀ ਹੋਈ ਹੈ ਜੋ ਮੁੱਖ ਗਿਆਨੀ ਹੈ ਜੋ ਉਹ ਸਾਰਾ ਪਤਾ ਲੱਗਣ ਦੇ ਬਾਵਜੂਦ ਮੁੱਖ ਗਿਆਨੀ ਹੈ ਉਹ ਗਿਆਨ ਮੂੰਹ ਚ ਹੈ ਮੁੱਖ ਗਿਆਨੀ ਧਨਵੰਤ ਗਿਆਨਵਾਨ ਵੀ ਗਿਆਨਵਾਨ ਧਨਵੰਤ ਹੁੰਦਾ ਪਰ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਹੁਣ ਪ੍ਰੀਤ ਭਗਵੰਤ ਦਾ ਮਤਲਬ ਹੈ ਜੇ ਉੱਥੇ ਪਹੁੰਚਣਾ ਨੀ ਜਿੱਥੇ ਭਗਵੰਤ ਦਾ ਮਾਰਗ ਦਾ ਪਤਾ ਲੱਗ ਗਿਆ ਪ੍ਰੀਤ ਨਹੀਂ ਹੈ ਫਿਰ ਉਹਦਾ ਫਾਇਦਾ ਕੀ ਹੈ ਜੇ ਰਾਹ ਦੇ ਜੇ ਪ੍ਰੀਤ ਭਗਵੰਤ ਨਾਲ ਹੈ ਤਾਂ ਭਗਵੰਤ ਵਾਲੇ ਰਾਹ ਤੇ ਚੱਲੂਗਾ ਮਿਲਾਪ ਵਾਸਤੇ ਜੇ ਪ੍ਰੀਤ ਹੈ ਨੀ ਛੱਡ ਦੂ ਮੈਂ ਭਗਵੰਤ ਤੇ ਕੀ ਲੈਣਾ ਮੇਰੇ ਕੋਲ ਗਿਆਨ ਹੈਗਾ ਰੋਟੀਆਂ ਵਾਧੂ ਨੇ ਮਾਇਆ ਵਾਧੂ ਹੈ ਇੱਜ਼ਤ ਵਾਧੂ ਹੈ ਫਿਰ ਮ੍ਰਿਤਕ ਹੈ ਉਹ ਫਿਰ ਮ੍ਰਿਤਕ ਹੈ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਜੇ ਜਾਂ ਸੰਸਾਰ ਹੋ ਜਾਓ ਫਿਰ ਮ੍ਰਿਤਕ ਦੇਹ ਦਾ ਹੀ ਮਾਲਕ ਹੈ ਮ੍ਰਿਤਕ ਦੇਹ ਵਾਸਤੇ ਸਰੀਰ ਵਾਸਤੇ ਹੀ ਉਹ ਕਮਾਈ ਕਰੂਗਾ ਹੁਣ
ਕੋ ਰੋਗੀ ਸੋਗੀ ਕਵਣ ਕਹਾ ਧਰਮ ਕੀ ਹਾਨ
ਕੋ ਰੋਗੀ
ਸੋਗੀ ਕਵਣ
ਸੋਗੀ ਕਵਣ ਰੋਗੀ ਕੌਣ ਸੋਗੀ ਕੌਣ ਸੋਗ ਕਿਹਦੇ ਅੰਦਰ ਹੈ ਜਿਹਦੇ ਅੰਦਰ ਰੋਗ ਹੈ ਉਹਦੇ ਅੰਦਰ ਸੋਗ ਵੀ ਹੈ ਰੋਗ ਹੋਵੇ ਤੇ ਸੋਗ ਹੋਵੇ ਨਾ ਜਦੋਂ ਪਤਾ ਲੱਗ ਜਾ ਡਾਕਟਰ ਦੱਸ ਦੇਵੇ ਨਾ ਇਹਨੂੰ ਤਾਂ ਫਲਾਣਾ ਰੋਗ ਹੈ ਸੋਗ ਤਾਂ ਪੈ ਜਾਂਦਾ ਸੋਗ ਤਾਂ ਆਪੇ ਪੈ ਜਾਣਾ ਜਾਂ ਪਤਾ ਲੱਗ ਗਿਆ ਵੀ ਰੋਗ ਹੈ ਤੈਨੂੰ ਸੋਗ ਤਾਂ ਹੋ ਜਾਣਾ ਰੋਗੀ ਸੋਗੀ ਕਵਣ
ਕਹਾ ਧਰਮ ਕੀ ਹਾਨ
ਕਹਾ ਧਰਮ ਕੀ ਹਾਨ ਧਰਮ ਦੀ ਹਾਨੀ ਕਿੱਥੇ ਜਾ ਕੇ ਹੋ ਜਾਂਦੀ? ਧਰਮ ਨਸ਼ਟ ਕਦੋਂ ਹੋ ਜਾਂਦਾ? ਧਾਰਮਿਕ ਆਦਮੀ ਦਾ ਧਰਮ ਨਸ਼ਟ ਕਦੋਂ ਹੋ ਜਾਂਦਾ? ਧਰਮ ਕੀ ਹਾਨ ਕਦ ਹੋ ਜਾਂਦੀ ਹੈ? ਧਰਮ ਚ ਨੁਕਸਾਨ ਕਦੋਂ ਹੋ ਜਾਂਦਾ? ਧਰਮ ਕੀ ਹਾਨ ਵੀ ਹੋ ਜਾਂਦੀ ਹੈ? ਧਰਮ ਕੀ ਹਾਨ ਕਰਕੇ ਉਹ ਕਰਦੇ ਨੇ ਰੂਪ ਕੌਰ ਨਾਲ ਗੱਲਬਾਤ ਜਿਹੜੀ ਹੋ ਰਹੀ ਹੈ, ਉਹ ਧਰਮ ਕੀ ਹਾਨ ਹੈ? ਉੱਥੇ ਆਖਰੀ ਲਿਆ ਹੋਇਆ, ਇੱਥੇ ਵੀ ਉਹ ਸਵਾਲ ਆਖਰੀ ਹੈ। ਦਸਵੇਂ ਨੰਬਰ ਤੇ ਆਇਆ ਹੈ, ਉੱਥੇ ਵੀ ਆਖਰੀ ਰੱਖਿਆ ਹੋਇਆ। ਤ੍ਰਿਆ ਜੰਤਰ ਆਖਰੀ ਰੱਖਿਆ ਹੈ ਨਾ? ਆ ਤ੍ਰਿਆ ਜੰਤਰ ਵਾਲੀ ਗੱਲ ਹੈ, ਧਰਮ ਕੋ ਹਾਨ ਉਹੀ ਕਹਿ ਰਿਹਾ ਨਾ ਵੀ ਧਰਮ ਨਸ਼ਟ ਹੋ ਜੂ ਮੇਰਾ, ਧਰਮ ਕੋ ਹਾਨ ਹੋਜੂਗਾ, ਧਰਮ ਦੀ ਹਾਨ ਹੈ ਗੱਲ ਉਹ ਤ੍ਰਿਆ ਚਰਿੱਤਰ ਵਾਲੀ ਆ ਗਈ ਨਾ ਵਿੱਚ, ਇਹ ਵਿੱਚ ਆਊਗੀ, ਇਹ ਬਾਹਰ ਜਾਏ ਨੀ ਸਕਦੀ। ਇਹਨੂੰ ਬਾਹਰ ਕੌਣ ਕੱਢ ਦੂਗਾ ਧਰਮ ਤੋਂ? ਹਾਂ, ਜਿਹਨਾਂ ਨੂੰ ਧਰਮ ਦਾ ਗਿਆਨ ਨੀ ਹੈ ਜਾਂ ਧਾਰਮਿਕ ਆਦਮੀ ਨੀ, ਉਹ ਜੋ ਮਰਜ਼ੀ ਬੋਲੀ ਜਾਣ, ਉਹਨਾਂ ਦਾ ਕੀ ਹੈ? ਉਹਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ, ਨਾਲੇ ਉਹਨਾਂ ਨੇ ਧਰਮ ਤੇ ਲੈਣਾ ਕੀ ਹੈ? ਉਹਨਾਂ ਨੂੰ ਧਰਮ ਤੇ ਕੀ ਮਤਲਬ ਹੈ? ਉਹ ਤਾਂ ਵਿਦਵਾਨ ਨੇ, ਜਵਲੀਆਂ ਮਾਰਦੇ ਨੇ, ਜਵਲੀਆਂ ਮਾਰਦੇ ਹੀ ਹੁੰਦੇ ਨੇ ਵਿਦਵਾਨ, ਹੋਰ ਕੀ ਕਰਦੇ ਹੁੰਦੇ? ਸਸਤੀ ਜੀ ਸ਼ੋਹਰਤ ਲੈਂਦੇ ਹੁੰਦੇ ਨੇ ਉਹ ਗੱਲਾਂ ਕਰਕੇ, ਕਰਦੇ ਆਪ ਕੁਛ ਨੀ ਹੁੰਦੇ। ਨਾ ਧਾਰਮਿਕ ਬੰਦੇ ਹੁੰਦੇ ਨੇ, ਨਾ ਧਰਮ ਦਾ ਉਹਨਾਂ ਨੂੰ ਗਿਆਨ ਹੁੰਦਾ। ਉਹ ਦੁਨਿਆਵੀ ਲੈਵਲ ਤੇ ਧਰਮ ਨੂੰ ਤੋਲਦੇ ਹੁੰਦੇ ਨੇ, ਦੁਨਿਆਵੀ ਬੁੱਧੀ ਨਾਲ ਧਰਮ ਨੂੰ ਤੋਲਦੇ ਹੁੰਦੇ ਨੇ, ਦੁਨਿਆਵੀ ਤੱਕੜੀ ਨਾਲ। ਜਿੰਨੇ ਧਰਮ ਵਿਗਾੜੇ ਹੋਏ ਨੇ, ਇਹ ਵਿਦਵਾਨਾਂ ਦੇ ਵਿਗਾੜੇ ਹੋਏ ਨੇ। ਇੱਕ ਧਰਮ ਹੈ, ਇੱਕ ਮਤ ਹੈ ਸਿਰਫ, ਜਿਹਦੇ ਵਿੱਚ ਵਿਦਵਾਨਾਂ ਦੀ ਐਂਟਰੀ ਨੋ ਐਂਟਰੀ ਲੈਣ ਵਾਸਤੇ, ਬਾਕੀ ਸਾਰੇ ਹੀ ਮਤਾਂ ਵਿਦਵਾਨਾਂ ਦੀਆਂ ਮਤਾਂ ਨੇ। ਦੁਨੀਆਂ ਦੀਆਂ ਸਾਰੀਆਂ ਮਤਾਂ ਚ ਵਿਦਵਾਨ ਇਨਵੋਲਵ ਹੋ ਸਕਦੇ ਨੇ, ਕਿਉਂਕਿ ਮਤ ਸੱਚੀ ਹੋਈ ਨੀ ਕੋਈ, ਵਿਦਵਾਨ ਵੀ ਝੂਠੇ, ਮਤਾਂ ਵੀ ਝੂਠੀਆਂ। ਉਹ ਬਾਕੀ ਦੁਨੀਆਂ ਦੀਆਂ ਸਾਰੀਆਂ ਮਤਾਂ ਵਿਦਵਾਨਾਂ ਦੇ ਅੰਡਰ ਆਉਂਦੀਆਂ ਨੇ, ਗੁਰਮਤ ਵਿਦਵਾਨਾਂ ਦੇ ਲੈਵਲ ਤੇ ਭਰੇ। ਗੁਰਮਤ ਹੀ ਇੱਕ ਮਤ ਐਸੀ ਹੈ ਜੋ ਸੱਚੀ ਮਤ ਹੈ, ਵਿਦਵਾਨਾਂ ਦਾ ਜਾਂ ਕਿਸੇ ਚੀਜ਼ ਨਾਲ ਪੱਲਾ ਪੈ ਜਾਂਦਾ ਨਾ, ਪਾਲਾ ਪੈ ਜਾਂਦਾ ਹੈ, ਬਸ ਉਹ ਸੱਚੇ ਧਰਮ ਨੂੰ ਵਿਗਾੜ ਦਿੰਦੇ ਨੇ। ਵਿਦਵਾਨ ਆਪ ਝੂਠੇ ਹੁੰਦੇ ਨੇ ਨਾ, ਆਪਣਾ ਰੰਗ ਮਤ ਤੇ ਚਾੜਦੇ ਨੇ ਉਹ, ਬਾਕੀ ਸਾਰੀਆਂ ਮਤਾਂ ਵਿਦਵਾਨਾਂ ਦਾ ਰੰਗ ਚੜਾਇਆ ਹੋਇਆ ਇਸੇ ਮਤ ਨੂੰ, ਤਾਂ ਵਿਗੜੀਆਂ ਹੋਈਆਂ ਨੇ ਉਹਨਾਂ ਦੇ ਸਰੂਪ ਨੇ। ਇਸ ਮਤ ਵਿੱਚ, ਗੁਰਮਤ ਵਿੱਚ ਵਿਦਵਾਨ ਵਾਸਤੇ ਨੋ ਐਂਟਰੀ ਹੈ। ਮੂਰਖ ਪੰਡਿਤ ਇੱਕ ਮਤ ਹੁਜਤ ਸੱਜੇ ਧਰੇ ਪਿਆਰ, ਪੰਡਿਤ ਨੂੰ ਵਿਦਵਾਨ ਨੂੰ ਮੂਰਖ ਕਿਹਾ ਹੈ, ਪੜਿਆ ਮੂਰਖ ਆਖੀਐ ਜਿਤ ਲਭ ਲੋਭ ਹੰਕਾਰ। ਇਹ ਤੇ ਵਿਦਵਾਨ ਪੜਿਆ ਇਹਨੂੰ ਕਿਹਾ ਨਾ, ਪਰ ਲਭ ਲੋਭ ਹੰਕਾਰ ਹੈ ਉੱਥੇ ਤੱਕ ਵਿਦਵਾਨ ਹੈ, ਜਾਂ ਲਭ ਲੋਭ ਹੰਕਾਰ ਨਹੀਂ ਰਿਹਾ ਫਿਰ ਵਿਦਵਾਨ ਹੋ ਨਹੀਂ ਰਿਹਾ। ਵਿਦਿਆ ਵੇਚਣ ਵਾਲੀ ਚੀਜ਼ ਹੈ, ਵਿਦਿਆ ਵਿਖਾਊ ਮਾਲ ਹੁੰਦਾ। ਸਾਡੇ ਕੋਲ ਕਿਹੜੀ ਵਿਦਿਆ, ਗੁਰਮੁਖੋਂ ਕਿਹੜੀ ਵਿਦਿਆ ਹੁੰਦੀ ਹੈ? ਉਹ ਵਿਦਿਆ ਸੋਧੀ ਹੋਈ ਹੁੰਦੀ ਆ, ਉਹ ਵਿਦਿਆ ਨਹੀਂ ਹੁੰਦੀ। ਸੋਧੀ ਹੋਈ ਵਿਦਿਆ ਨਹੀਂ ਵਿਖਦੀ, ਬਿਨਾਂ ਸੋਧੀ ਹੋਈ ਵਿਦਿਆ ਹੀ ਵਿਖਦੀ ਹੈ। ਸ਼ਾਸਤਰਾਂ ਦੀ ਵਿਦਿਆ ਬਿਨਾਂ ਸੋਧੀ ਹੋਈ ਹੈ, ਇਤਿਹਾਸ ਦੀ ਵਿਦਿਆ ਬਿਨਾਂ ਸੋਧੀ ਹੋਈ ਹੈ, ਵੇਚੋ ਜਿੰਨੀ ਮਰਜ਼ੀ ਰੱਜ ਕੇ। ਗੁਰਦੁਆਰੇ ਇਤਿਹਾਸੀ ਜਿੰਨੇ ਬਣਾਏ ਨੇ ਉੱਥੇ ਇਹੀ ਬਿਜ਼ਨਸ ਚੱਲਦਾ, ਇਤਿਹਾਸੀ ਜਿੰਨੀਆਂ ਵਸਤਾਂ ਨੇ ਇਹੀ ਬਿਜ਼ਨਸ ਚੱਲਦਾ ਉਹਨਾਂ ਤੇ ਮਾਇਆ ਇਕੱਠੀ ਕਰਨ ਨੂੰ। ਅੱਜ ਜੱਗ ਆਇਆ ਜੀ, ਫਲਾਨੀ ਭੀੜ ਆਇਆ ਜੀ, ਸ਼ਸਤਰ ਨੇ ਸਭ ਮਾਇਆ ਹੈ, ਮਾਇਆ ਨਾਲ ਮਾਇਆ ਇਕੱਠੀ ਹੋਣੀ, ਇਹ ਬਿਜ਼ਨਸ ਵਾਲੀਆਂ ਚੀਜ਼ਾਂ ਨੇ, ਗੁਰਮਤ ਬਿਜ਼ਨਸ ਵਾਲੀ ਚੀਜ਼ ਨਹੀਂ ਹੈ। ਗੁਰਮਤ ਇਹ ਤਾਂ ਵੱਖਰੀ ਚੀਜ਼ ਹੈ, ਇਹਨਾਂ ਚੀਜ਼ਾਂ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ ਹੈ। ਕਿਸੇ ਮਾਇਆ ਦੀ ਚੀਜ਼, ਮਾਇਆ ਦੀ ਚੀਜ਼ ਤਾਂ ਮਾਇਆ ਦੀ ਚੀਜ਼, ਬੋਲਣ ਵਾਲੇ ਦੇ ਸਰੀਰ ਦਾ ਸੰਬੰਧ ਨਹੀਂ ਹੈ ਗੁਰਮਤ ਨਾਲ, ਭਗਤਾਂ ਦੇ ਸਰੀਰ ਦਾ ਵੀ ਸੰਬੰਧ ਨਹੀਂ ਹੈ ਗੁਰਮਤ ਨਾਲ। ਗੁਰਮਤ ਨਾਲ ਤਾਂ ਆਤਮਾ ਤੇ ਸਵਾ ਕਿਸੇ ਚੀਜ਼ ਦਾ ਸੰਬੰਧ ਹੈ ਉਹ ਨਹੀਂ। ਵਿਦਵਾਨ ਆਤਮਕ ਲੈਵਲ ਤੇ ਜਿਉਂਦੇ ਨਹੀਂ, ਇਹ ਉਹਨਾਂ ਦੀ ਮਤ ਹੈ ਜਿਹੜੇ ਸਿਰਫ ਆਤਮਾ ਦੇ ਲੈਵਲ ਤੇ ਜਿਉਂਦੇ ਨੇ। ਆਤਮਾ ਦੀ ਖੁਰਾਕ ਨੂੰ ਖੁਰਾਕ ਮੰਨਦੇ ਨੇ, ਆਤਮਾ ਦਾ ਖਾਣੇ ਨੂੰ ਖਾਣਾ ਮੰਨਦੇ ਨੇ, ਆਤਮਾ ਦੇ ਪਹਿਨਣ ਨੂੰ ਪਹਿਨਣਾ ਮੰਨਦੇ ਨੇ, ਆਤਮਾ ਦੇ ਕੰਮ ਵਾਲਾ ਧਨ ਉਹਨਾਂ ਦਾ ਧਨ ਹੈ, ਉਹਨਾਂ ਦਾ ਸਭ ਕੁਝ ਵੱਖਰਾ ਹੈ ਵਿਦਵਾਨਾਂ ਨਾਲੋਂ। ਇਸ ਕਰਕੇ ਵਿਦਵਾਨ ਤਾਂ ਮੂਰਖ ਨੇ ਜਿਹੜੇ ਧਰਮ ਚ ਦਖਲ ਦਿੰਦੇ ਨੇ, ਵਿਦਵਾਨਾਂ ਦਾ ਤਾਂ ਵਿਗਾੜਿਆ ਹੋਇਆ ਧਰਮ, ਸਾਰੇ ਝਗੜੇ ਵੀ ਵਿਦਵਾਨਾਂ ਦੇ ਪਾਏ ਹੋਏ ਨੇ। ਜਿੱਦਣ ਵਿਦਵਾਨਾਂ ਨੂੰ ਘੂਰਤਾ ਪਰੇ ਕਰਤਾ, ਉਧਰ ਚੁੱਪ ਕਰ ਜਾਣਗੇ, ਧਰਮ ਆਪੇ ਆਪਣੀ ਲੈਣ ਤੇ ਆਜੂ। ਇਹਨਾਂ ਦੀ ਗੱਲ ਸੁਣਨੀ ਵਿਦਵਾਨਾਂ ਦੀ ਵੱਡੀ ਮੂਰਖਤਾ ਹੈ, ਵੱਡੀ ਮੂਰਖਤਾ। ਗੁਰਬਾਣੀ ਦਾ ਘੂਰ ਕੇ ਰੱਖੇ ਨੇ ਵਿਦਵਾਨ, ਪਿੱਛੇ ਰੱਖੇ ਨੇ ਵੀ ਤੁਸੀਂ ਉਹ ਪਰੇ ਬਹਿ ਜਾਓ, ਸੁਣਿਓ ਨੀ ਇਹਨਾਂ ਦੀ ਗੱਲ। ਇਹਨਾਂ ਦੀ ਗੱਲ ਸੁਣਨੀ ਮੂਰਖਤਾ ਹੀ ਹੈ। ਅਕਾਲੀ ਸੁਣਦੇ ਰਹੇ ਨੇ, ਆਪ ਵੀ ਵਿਦਵਾਨ ਸੀ, ਉਹ ਵੀ ਵਿਦਵਾਨ ਸੀ, ਫਸਾ ਕੇ ਰੱਖਦੇ। ਹਜ਼ੂਰ ਸਾਹਿਬ ਵਾਲੇ ਕਿਉਂ ਨੀ ਫਸੇ? ਉਹ ਵਿਦਵਾਨ ਬੋਲੇ ਡਾਂਗ ਚੱਕ ਲੈਂਦੇ ਨੇ, ਕਹਿੰਦੇ ਆ ਜਾ ਫਿਰ ਤੈਨੂੰ ਦੱਸੀਏ। ਉੱਥੇ ਕਹਿੰਦੇ ਨੀ ਕੋਈ ਰੌਲਾ, ਇੱਥੇ ਰੌਲੇ ਜੋ ਨੇ, ਇਹ ਵਿਦਵਾਨਾਂ ਦੇ ਢਾਏ ਚੜੇ ਹੋਏ ਨੇ ਤਾਂ ਰੌਲੇ ਨੇ ਇੱਥੇ। ਉੱਥੇ ਜੇ ਕੋਈ ਬੋਲੇ ਜਾਂਦੇ ਘੁੱਟ ਧਲਦੇ ਨੇ, ਉਹ ਬੋਲਣ ਨੀ ਦਿੰਦੇ ਇਹਨਾਂ ਨੂੰ। ਇਹ ਬੋਲਣ ਦੇ, ਇਹ ਛਿੱਤਰ ਦੇ ਯਾਰ ਹੁੰਦੇ ਨੇ ਵਿਦਵਾਨ, ਬਸ ਸਰਕਾਰ ਕੋਲ ਵੀ ਛਿੱਤਰ ਹੈ ਇਹਨਾਂ ਵਾਸਤੇ। ਇਹ ਕੰਮ ਕਰੋ ਨਹੀਂ ਤਾਂ ਛਿੱਤਰ ਹੈ, ਕੰਮ ਕਰੋ ਤਨਖਾਹ ਲਓ, ਨਾ ਕਰੋ ਕੋਈ ਛਿੱਤਰ। ਇੰਨਾ ਕੁ ਜੋਗੇ ਹੁੰਦੇ ਨੇ, ਬਕਾਊ ਮਾਲ ਹੈ, ਬਕਾਊ ਮਾਲ ਹੈ। ਨੌਕਰ ਤਾਂ ਕੀ ਕਰਾਈਦਾ, ਛਿੱਤਰ ਨਾ ਕੰਮ, ਹੋਰ ਕੀ ਕਰਾਈਦਾ। ਜੋ ਖਰੀਦਿਆ ਜਾ ਸਕਦਾ ਉਹਦੀ ਇੱਜ਼ਤ ਨਹੀਂ ਹੁੰਦੀ, ਖਰੀਦੇ ਹੋਏ ਆਦਮੀ ਦੀ ਇੱਜ਼ਤ ਹੋਵੇ। ਭਗਤ ਦੀ ਵੀ ਇੱਜ਼ਤ ਨਹੀਂ ਹੈ, ਗੁਰੂ ਘਰ ਚ ਜਾ ਕੇ ਗੁਰੂ ਕੋਲ, ਕਿਉਂ ਖਰੀਦਿਆ ਹੋਇਆ ਉੱਥੇ ਨੂੰ ਵਿਕਿਆ ਹੋਇਆ, ਉੱਥੇ ਤਾਂ ਲਾਲਾ ਬੋਲਿਆ। ਉਹ ਸੰਸਾਰ ਵੀ ਇੱਜ਼ਤ ਕਰੇ ਨਾ ਕਰੇ, ਸੰਸਾਰ ਦੀ ਉਹਨੇ ਇੱਜ਼ਤ ਬੇਇੱਜ਼ਤੀ ਤਿਆਗੀ ਹੋਈ ਹੈ, ਸੰਸਾਰ ਦੀ ਇੱਜ਼ਤ ਬੇਇੱਜ਼ਤੀ ਤਿਆਗੀ ਹੋਈ ਹੈ। ਉਧਰ ਉਹ ਲਾਲਾ ਬੋਲਾ ਬਣ ਕੇ ਗਿਆ, ਇੱਜ਼ਤ ਛੱਡ ਕੇ ਗਿਆ ਸੰਸਾਰ ਦੀ। ਫਿਰ ਉਧਰ ਜੇ ਇੱਜ਼ਤ ਛੱਡ ਕੇ ਗਿਆ ਤਾਂ ਫਿਰ ਕਹਿ, ਜੇ ਤੂੰ ਮੇਰਾ ਹੋਇਆ ਹੈ ਸਭ ਜਗ ਤੇਰਾ ਹੋਏ, ਇਹ ਵੀ ਹੈ ਗਾਂ ਤੋਂ।
ਕਹਾ ਧਰਮ ਕੀ ਹਾਨ,
ਕਹਾ ਧਰਮ ਕੀ ਹਾਨ, ਧਰਮ ਦੀ ਹਾਨੀ ਕਿੱਥੇ ਹੁੰਦੀ ਹੈ।
ਦੋਹਰਾ, ਕੋ ਸੂਰਾ ਸੁੰਦਰ ਕਮਣ ਕਹਾ ਯੋਗ ਕੋ ਸਾਰ।
ਕੋ ਸੂਰਾ ਸੁੰਦਰ ਕਮਣ, ਸੂਰਾ ਕੌਣ ਹੈ, ਸੂਰਮਾ ਕੌਣ ਹੈ। ਹੁਣ ਧਰਮ ਦੀ ਹਾਨ ਚੋਂ ਜੇ ਬਚ ਗਿਆ ਤਾਂ ਸੂਰਮਾ, ਧਰਮ ਦੀ ਹਾਨ ਤਾਂ ਨਹੀਂ ਛੱਡ ਸਕਦੇ ਗੱਲ ਨੂੰ। ਧਰਮ ਦੇ ਹਾਂ ਤੋਂ ਬਚਿਆ ਹੋਇਆ ਸੂਰਮਾ, ਜੇ ਉੱਥੇ ਰਹਿ ਗਿਆ ਫਿਰ ਸੂਰਮਾ ਕਹਿੰਦਾ ਰਹਿ ਗਿਆ। ਬਸ ਉਹ ਆਖਰੀ ਖੱਡ ਸੀ ਜਿੱਥੋਂ ਨਿਕਲੇ ਨੇ, ਆਖਰੀ ਆਖਰੀ ਜਿਹੜੀ ਪੌੜੀ ਸੀ, ਆਖਰੀ ਖਤਰਾ ਸੀ ਉਹ ਤ੍ਰਿਆ ਚਰਿੱਤਰ ਦਾ ਹੀ ਖਤਰਾ ਹੈ, ਆਖਰੀ ਧਰਮ ਕੋਹਨ ਹੋਣ ਦਾ। ਜਿੱਥੋਂ ਬਚ ਗਿਆ ਫਿਰ ਸੂਰ, ਫਿਰ ਮਨ ਜਿੱਤਿਆ ਗਿਆ, ਫਿਰ ਮਨ ਡਿੱਗਿਆ ਨੀ। ਜੇ ਮਨ ਡਿੱਗਿਆ ਹਾਰ ਗਿਆ, ਜੇ ਮਨ ਡਿੱਗਣ ਤੇ ਬਚ ਗਿਆ ਫਿਰ ਜਿੱਤ ਗਿਆ। ਧਰਮ ਕੀ ਹਾਨ ਤੋਂ ਮਨ ਬਚ ਗਿਆ ਫਿਰ ਬਾਜੀ ਜਿੱਤ ਗਿਆ। ਸੂਰਾ ਉਹੀ ਹੈ ਜਿਹੜਾ ਉੱਥੋਂ ਬਚ ਗਿਆ, ਮਨ ਬਚ ਗਿਆ।
ਸੁੰਦਰ ਕਵਣ,
ਸੁੰਦਰ ਕੌਣ ਹੈ, ਸੁੰਦਰ ਕਵਣ ਕੌਣ, ਸੁੰਦਰ ਹੈ ਸੂਰਾ ਕੌਣ, ਸੂਰਾ ਹੀ ਸੁੰਦਰ ਹੈ।
ਕਹਾ ਯੋਗ ਕੋ ਸਾਰ,
ਯੋਗ ਕੋ ਸਾਰ ਕੀ ਹੈ, ਸਾਰ ਗਿਆਨ ਯੋਗ ਦਾ ਕੀ ਹੈ, ਯੋਗ ਦਾ ਤਾਤਪਰਿਆ ਕੀ ਹੈ, ਯੋਗ ਕਿਹਨੂੰ ਕਹਿੰਦੇ ਨੇ, ਕੀ ਚੀਜ਼ ਹੈ ਜਿਹਨੂੰ ਯੋਗ ਕਹਿੰਦੇ ਨੇ, ਉਹ ਵਿਧੀ ਕੀ ਹੈ ਜਿਹਦੇ ਨਾਲ ਯੋਗ ਹੋਊਗਾ ਹੀ ਹੋਊਗਾ, ਰੁਕ ਸਕਦਾ ਹੀ ਨਹੀਂ ਹੈ। ਜਿਹੜਾ ਯੋਗ ਲਈ ਫਿਰਦੇ ਨੇ ਯੋਗੀ, ਉਹ ਯੋਗ ਕਾਮਯਾਬ ਨਹੀਂ ਹੈ। ਯੋਗ ਕੋ ਸਾਰ ਕੀ ਹੈ ਫਿਰ,
ਕੋ ਦਾਤਾ ਗਿਆਨੀ ਕਵਣ,
ਜੋ ਵਿਚਾਰ ਸਾਰ ਜਿਹੜਾ ਲਫ਼ਜ਼ ਹੈ, ਸਾਰ ਦਾ ਲਫ਼ਜ਼ ਹੁੰਦਾ ਹੈ ਯੋਗ ਦਾ ਗਿਆਨ, ਯੋਗ ਦਾ ਥੋ, ਮੁਕਤੀ ਦਾ ਥੋ ਹੁੰਦਾ, ਮੁਕਤੀ ਦੀ ਸਮਝ, ਯੋਗ ਦੀ ਸਮਝ ਕੀ ਹੈ, ਸਾਰ ਕੀ ਹੈ, ਸਮਝ ਕੀ ਹੈ। ਜਿਹਨੂੰ ਸਮਝ ਆ ਗਈ ਕੰਮ ਉਹੀ ਸਿਰੇ ਚੜਾਊਗਾ, ਜਿਹੜੇ ਕੰਮ ਦੀ ਸਾਨੂੰ ਸਮਝ ਨਹੀਂ, ਕੰਮ ਸਿਰੇ ਨਹੀਂ ਚੜ ਸਕਦਾ ਸਾਡਾ। ਯੋਗੀ ਬਹਿ ਗਿਆ, ਯੋਗ ਦੀ ਸਮਝ ਹੈ ਨਹੀਂ, ਕਿਹਨੇ ਕਿਹਦੇ ਨਾਲ ਜੁੜਨਾ, ਕਰ ਕੀ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਕੁਛ ਵੀ ਨਹੀਂ ਕਰ ਰਿਹਾ। ਫਿਰ ਉਹ
ਕੋ ਦਾਤਾ ਗਿਆਨੀ ਕਵਣ,
ਕੋ ਦਾਤਾ ਗਿਆਨੀ ਕਵਣ,
ਕਹੋ ਵਿਚਾਰ ਅਵਿਚਾਰ,
ਕਹੋ ਵਿਚਾਰ ਅਵਿਚਾਰ ਦਾਤਾ ਕੌਣ ਹੈ ਗਿਆਨੀ ਕੌਣ ਹੈ ਇਹਦਾ ਵਿਚਾਰ ਪੁੱਠੀ ਸਿੱਧੀ ਹੈ ਅਵਿਚਾਰ ਅਵਿਚਾਰ ਵੀ ਹੁੰਦੀ ਹੈ ਦੋਵੇਂ ਪਾਸੇ ਨੂੰ ਰੜਕ ਹੁੰਦੀ ਹੈ ਚੀਜ਼ ਵਿਚਾਰ ਜਦ ਹੁੰਦੀ ਹੈ ਜਾਂ ਰੜਕਦੇ ਆ ਉਧਰੋਂ ਵੀ ਰੱਸੀ ਖੇਡਦੇ ਆ ਫਿਰ ਉਧਰ ਆ ਜਾਂਦੇ ਫਿਰ ਦੂਏ ਪਾਸੇ ਨੂੰ ਇਹ ਵਿਚਾਰ ਅਵਿਚਾਰ ਹੈ ਇਹਨੂੰ ਸਾਰੇ ਨੂੰ ਰੜਕ ਕੇ ਗੱਲ ਨੂੰ ਮੰਥਨ ਕਰਕੇ ਸਮਝਾਓ ਦੋਵੇਂ ਪਾਸਿਆਂ ਨੂੰ ਕਰਕੇ ਵੀ ਜੇ ਐਂ ਹੋਊ ਤਾਂ ਐਂ ਜੇ ਐਂ ਹੋ ਜਾਵੇ ਤਾਂ ਐਂ ਇਹ ਵਿਚਾਰ ਅਵਿਚਾਰ ਹੈ
ਤਉ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ ਦੁਰਜਣ ਦਲ ਦੰਡਨ ਅਸੁਰ ਵਿਹੰਡਨ ਦੁਸ਼ਟਨ ਕੰਦਨ ਆਦਿ ਬਿਰਤੇ
ਇਹ ਭਗਵਤੀ ਦੀ ਉਸਤਤੀ ਚੱਲ ਪਈ ਹੁਣ ਅਕਾਲ ਉਸਤਤ ਦੇ ਵਿੱਚ ਭਗਵਤੀ ਦੀ ਉਸਤਤੀ ਚੱਲ ਪਈ ਹੁਣ ਜਿਹਨੇ ਬਚਾਉਣੀ ਸੀ ਨਾ ਮੱਤ ਆਪਣੀ ਪੰਡਿਤ ਨੇ ਉਹਨੇ ਕਿਹਾ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ ਉਹਨਾਂ ਨੇ ਕਸਾਖੀ ਘੜੀ ਇੱਥੇ ਅਰਥਾਂ ਵਿੱਚ ਜੇ ਨਾ ਕਰਦੇ ਉਹਨਾਂ ਦੀ ਮੂਰਤੀ ਪੂਜਾ ਜਾਂਦੀ ਹੈ ਅਸਲ ਚ ਉਹਨਾਂ ਸਾਖੀਆਂ ਨੇ ਜਿਹੜਾ ਭਰਮ ਪੈਦਾ ਕੀਤਾ ਸਿੱਖਾਂ ਨੂੰ ਸਮਝ ਨਹੀਂ ਆਈ ਉਹਨੂੰ ਸੱਚ ਮੰਨੀ ਬੈਠੇ ਨੇ ਐਸਾ ਨਹੀਂ ਦੇਖਿਆ ਵੀ ਉਹ ਤਾਂ ਆਪਣੀ ਮੱਤ ਬਚਾਉਂਦੇ ਨੇ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਹੈ ਨਾ ਸੂਹੀ ਰਾਗ ਉੱਥੇ ਇਸਤਰੀ ਪ੍ਰਧਾਨ ਹੈ ਸਾਰੀ ਗੱਲ ਕੁਚੱਜੀ ਸੁਚੱਜੀ ਹੈ ਤਾਂ ਗੁਰਮੁਖ ਵਾਸਤੇ ਹੀ ਲਫ਼ਜ਼ ਆਇਆ ਸਿੱਖ ਵਾਸਤੇ ਹੀ ਆਇਆ ਪਰ ਉੱਥੇ ਬੁੱਧੀ ਪ੍ਰਧਾਨ ਕਰਕੇ ਬੋਲੀ ਹੈ ਸਾਰੀ ਗੱਲ ਮਨ ਨੂੰ ਨਹੀਂ ਸਿੱਖਿਆ ਦਿੱਤੀ ਉੱਥੇ ਬੁੱਧੀ ਨੂੰ ਸਿੱਖਿਆ ਦਿੱਤੀ ਹੋਈ ਹੈ ਮਨ ਬੁੱਧੀ ਗੱਲ ਇੱਕੋ ਹੀ ਹੈ ਬਾਕੀ ਬਾਣੀ ਦੇ ਵਿੱਚ ਮਨ ਨੂੰ ਹੈ ਰੇ ਮਨ ਐਸੋ ਕਰਸਨ ਐਸਾ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਅਕਾਲ ਉਸਤਤ ਦੇ ਵਿੱਚ ਦੀਰਘ ਤ੍ਰਿਭੰਗੀ ਛੰਦ ਦੇ ਦਿੱਤਾ ਸਾਰੀ ਗੱਲ ਉਹੀ ਹੈ ਜਿਹੜੀ ਚੰਡੀ ਚਰਿੱਤਰ ਚੰਡੀ ਦੀ ਵਾਰ ਦੇ ਵਿੱਚ ਦੋਵੇਂ ਚੰਡੀ ਚਰਿੱਤਰ ਚ ਸਾਰੇ ਵੈਸੇ ਤਾਂ ਹਰ ਜਗ੍ਹਾ ਇਹੀ ਚੱਲੂਗੀ ਦਸਮ ਦੇ ਵਿੱਚ ਇਸ ਕਰਕੇ ਦਿੱਤਾ ਤਾਂ ਕਿ ਪਿਤਾ ਮਾਤਾ ਇਕੱਠੇ ਨੇ ਉਹਨੇ ਸਾਖੀ ਘੜ ਲਈ ਬਈ ਜੀ ਇੱਕ ਜਿਸ ਵਕਤ ਅਕਾਲ ਉਸਤਤ ਰਚ ਰਹੇ ਸੀ ਨਾ ਬਾਣੀ ਇੱਕ ਕਾਬਲ ਦੀ ਸੰਗਤ ਆਈ ਕਾਬਲ ਦੀ ਸੰਗਤ ਲਿਆਈ ਸੀ ਕਾਬਲ ਤੋਂ ਬੇਬੇ ਕੋਈ ਪੰਡਤ ਸੀ ਜਾ ਰਿਹਾ ਅਨੰਦਪੁਰ ਸਾਹਿਬ ਸੁਣਿਆ ਵੀ ਗੁਰੂ ਸਾਹਿਬ ਜਿਹੜੀ ਹੈ ਨਾ ਸਾਡਾ ਜਿਹੜਾ ਸ਼ਾਸਤਰ ਨੇ ਇਹਨਾਂ ਨੂੰ ਨਵੇਂ ਮਤਲਬ ਹੈ ਇਹਨਾਂ ਨੂੰ ਅਰਥ ਆ ਰਹੇ ਨੇ ਪੰਜਾਬੀ ਭਾਸ਼ਾ ਚ ਕਦੇ ਤਾਂ ਅਰਥ ਆਏ ਨਹੀਂ ਜਾ ਸਕਦੇ ਐਡਾ ਤਾਂ ਕੋਈ ਹੋ ਨਹੀਂ ਸਕਦਾ ਜਿਹੜਾ ਇਹ ਕੁਛ ਕਰ ਦੇਵੇ ਤਾਂ ਰਿਸ਼ੀ ਮੁਨੀਆਂ ਨੇ ਕੀਤਾ ਸੀ ਸੁਣਿਆ ਸੀ ਉਹਨੇ ਉੱਥੋਂ ਕਹਿੰਦੇ ਉਹਨੇ ਕਿਹਾ ਵੀ ਮੈਂ ਦਰਸ਼ਨ ਕਰਕੇ ਆਵਾਂ ਨਾਲੇ ਦੇਖਿਆ ਵਾ ਵਾਕਈ ਕਰ ਰਹੇ ਨੇ ਕਿ ਉਦਾਂ ਹੀ ਲੋਕਾਂ ਗੱਲਾਂ ਕਰਦੇ ਨੇ ਉਹ ਚਲਿਆ ਗਿਆ ਰਾਹ ਦੇ ਵਿੱਚ ਕਹਿੰਦਾ ਉਹ ਤੇ ਥੋੜੀ ਦੂਰ ਰਹਿ ਗਿਆ 2 ਕਿਲੋਮੀਟਰ ਪਰ ਬਈ ਮੈਂ ਗੁਰੂ ਨੂੰ ਤਾਂ ਗੁਰੂ ਮੰਨੂ ਜਾਣੀ ਜਾਣ ਇਹ ਤਾਂ ਕੋਈ ਜਾਣੀ ਜਾਣ ਐਵੇਂ ਵੀ ਕਹਿੰਦਾ ਉਹ ਜਾਣੀ ਜਾਣ ਨੇ ਸਭ ਉਹਨਾਂ ਨੂੰ 3 ਲੋਕ ਦਾ ਗਿਆਨ ਹੈ ਜਿਵੇਂ ਲੋਕ ਕਹਿੰਦੇ ਹੁੰਦੇ ਨੇ ਉਹ ਤਾਂ ਜੀ 3 ਲੋਕ ਦੇ ਜਾਣੂ ਨੇ ਇਹ ਹੈ ਉਹ ਹੈ ਅੰਦਰਲੀ ਬੁੱਝ ਲੈਂਦੇ ਨੇ ਉਹ ਕਹਿੰਦਾ ਮੈਂ ਤਾਂ ਮੰਨੂਗਾ ਵੀ ਜੇ ਮੇਰੇ ਜਾਂਦੇ ਨੂੰ ਕਾਬਲ ਦੇ ਤਾਂ ਮੇਵੇ ਮੈਨੂੰ ਦੇਣ ਬਿਨਾਂ ਮੁੱਗੇ ਤੇ ਔਰ ਜਿਹੜਾ ਮੇਰੇ ਆਦਾ ਦੁਰਗਾ ਸਤੋਤਰ ਉਸੇ ਦੀ ਵਿਆਖਿਆ ਕਰਨ ਮੇਰੇ ਬਿਨਾਂ ਕਹੇ ਤੇ ਆ ਸਾਖੀ ਘੜੀ ਹੈ ਉਹਨਾਂ ਨੇ ਜਾਣ ਕੇ ਤਾਂ ਕਿ ਇਹ ਸਾਬਤ ਨਾ ਹੋਵੇ ਵੀ ਉਹਨਾਂ ਨੇ ਇਹ ਜਾਣ ਕੇ ਲਿਖੀ ਹੈ ਕਹਿੰਦੇ ਵੀ ਲਿਖੀ ਗਈ ਉਹ ਤਾਂ ਬਸ ਉਹਦਾ ਫੁਰਨਾ ਸੀਗਾ ਉਹਦੇ ਮੁਤਾਬਕ ਉਹਨਾਂ ਨੂੰ ਬੋਲਣੀ ਪਈ ਤਾਂ ਵਿੱਚ ਆ ਗਈ ਇਹ ਸ਼ਾਤਰ ਦਿਮਾਗ ਨੇ ਸਾਖੀ ਘੜ ਕੇ ਲਿਹੋ ਲਾਉਣ ਦੀ ਗੱਲ ਕੀਤੀ ਹੈ ਗੁਰਮਤ ਜਿਵੇਂ ਜਾਂ ਪੱਟਾਂ ਦੇ ਸਵਈਏ ਲਿਖੇ ਨੇ ਜਿਵੇਂ ਉੱਥੇ ਸਾਖੀ ਲਿਖੀ ਹੈ ਬਈ ਇਕਦਮ ਉਹ ਦੇਵਤਿਆਂ ਦੀ ਸਭਾ ਚ ਬੈਠੇ ਸੀ ਕਥਾ ਕਰ ਰਿਹਾ ਸੀ ਬ੍ਰਹਮਾ ਚਾਰੇ ਵੇਦ ਨਾਲ ਲੈ ਕੇ ਉੱਥੇ ਵਿਸ਼ਨੂੰ ਆ ਗਿਆ ਉਹ ਸਾਰੀ ਸੰਗਤ ਉੱਠ ਖੜੀ ਉੱਠਿਆ ਨੀ ਉਹਨਾਂ ਨੇ ਸ਼ਰਾਫ ਦੇ ਦਿੱਤਾ ਠੀਕ ਉਸੇ ਤਰੀਕੇ ਨਾਲ ਸਾਖੀ ਇੱਥੇ ਖੜੀ ਹੋਈ ਇਹ ਬੜੇ ਛਾਤਰ ਦਿਮਾਗ ਸੀਗੇ। ਸਿੱਖਾਂ ਨੂੰ ਕਿੱਥੇ ਸਮਝ ਆ ਇਹਨਾਂ ਗੱਲਾਂ ਦੀ, ਇਹਨਾਂ ਨੂੰ ਤਾਂ ਧਰਮ ਦਾ ਗਿਆਨ ਹੈ।